ਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਦ ਹੀ ਸੰਗੇ। ਅਨ ਦਿਨ ਗੁਰ ਮਿਲ ਗਾਏ, ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਦ ਹੀ ਸੰਗੇ। ਅਨ ਦਿਨ ਗੁਰ ਮਿਲ ਗਾਏ, ਰਹਾਉ ਮਿਲਿਓ ਮਨੋਹਰ ਸਰਬ ਸੁਖ ਨਾ, ਤਿਆਗ ਨ ਕਤ ਹੋ ਜਾਏ। ਅਨਕ ਅਨਕ ਭਾਂਤ ਬਹੁ ਪੇਖੇ, ਪ੍ਰੇਰੋਮ ਨ ਸਮ ਸਰ ਲਾਏ। ਮੰਦਰ ਭਾਗ ਸੋ ਬੁਧਵਾਰ, ਅਨਹਤ ਰੁਣ ਝੁਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰੇਥੀ ਤੇ ਸਦ ਥਾਏ। ਮੰਦਰ ਭਾਗ ਸੋ ਬੁਧਵਾਰ, ਅਨਹਤ ਰੁਣ ਝੁਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰੇਥੀ ਤੇ ਸਦ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ നിർഭവ നിർവൈര കാൽമൂർത്ത് അജൂനീശൈവം ഗുരുപ്രസാദ് നഹി ജാം ജായ കശുരൂപരേഖം കഹാം ബാസ്താങ്കോ ഫിരെ കൗന പേഖം കഹാ നാം താങ്കോ കഹാ കെ കഹാവേ കഹാ മേ ബഖാനോ കഹേ മോ നയാവേ മുക്കുചരേ ശാസ്ത്ര ഖട്ട് പിംഗ ഗിരൻ ചട് ജായ അന്ധലഖേ ബധരോ സുണേ ജോ കാല കൃപാ കരായ അന്ധലഖേ ബധരോ സുണേ ജോ കാല കൃപാ കരായ പരമ സമ്മാനയാവർ സാഹിബ് കമാൽ ബാർഗാഹെ ഇനായത് കെ മാലക് കൽയുഗി ജീവോ കെ ഉദ്ധാര കർത്ത സാഹിബ് സഹാബ ജ്യോത് റൂപ ഹാര ആപ് മഹിമാ ദേ മാലക് ധന ധന ഗുരൂ പിതാ ശ്രീ ഗുരുദേവ് ഗുരൂ രാമദാസ് പാത്ശാഹ ജീ ദീ ਮਹਾਨ ਨਜ਼ਰੇ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸਤਿਗੁਰੂ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਤਰੁੱਠਦਿਆਂ ਹੋਇਆਂ ਇਸ ਬ੍ਰਹਿਮੰਡ ਦੇ ਸਭ ਤੋਂ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼ੁਰੂਆਤ ਕਰਨ ਦਾ ਬਲ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਮੁਬਾਰਕ ਹੁਕਮਨਾਮੇ ਦੇ ਪਾਠ ਬੜੇ ਪ੍ਰੇਮ ਅਤੇ ਸਤਿਕਾਰ ਵਿੱਚ ਮੰਜੀ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਜੀ ਭਾਈ ਸਾਹਿਬ ਭਾਈ ਬਲਜੋਤ ਸਿੰਘ ਜੀਆਂ ਤੋਂ ਆਪਨੇ ਰਸਕ ਅੰਦਾਜ਼ ਵਿੱਚ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੀ ਸਦਾਏ ਬਾਰਗਾਹ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ। ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ ਹੈ। ਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦੇ ਅਗੰਮੀ ਰਸ ਲਬਰੇਜ਼ ਬੋਲ ਨੇ ਜਿਨ੍ਹਾਂ ਵਿੱਚ ਆਪਨੇ ਮਨ ਮਿੱਤਰ ਨੂੰ ਮੁਖਾਤਬ ਹੁੰਦਿਆਂ ਇਹ ਬੋਲ ਆਖੇ ਨੇ। ਸਭ ਤੋਂ ਵੱਡਾ ਸਾਡਾ ਮਿੱਤਰ ਸਾਡਾ ਮਨ ਹੀ ਹੋ ਸਕਦਾ ਹੈ ਔਰ ਸਭ ਤੋਂ ਵੱਡਾ ਦੁਸ਼ਮਣ ਵੀ ਮਨ ਹੀ ਹੋ ਸਕਦਾ ਹੈ। ਮਨ ਤੋਂ ਵੱਡਾ ਕੋਈ ਦੁਸ਼ਮਣ ਨਹੀਂ ਹੈ, ਮਨ ਤੋਂ ਵੱਡਾ ਕੋਈ ਮਿੱਤਰ ਵੀ ਨਹੀਂ ਹੈ। ਇਸਲਾਮ ਜਗਤ ਦੇ ਮਹਾਨ ਰੁਕਨ ਬਾਬਾ ਫਰੀਦ ਸਾਹਿਬ ਜੀ ਨੇ ਬੋਲ ਆਖੇ ਨੇ, ਕਹਿੰਦੇ ਨੇ ਆਪਣੇ ਮਨ ਨੂੰ ਬਚਾ ਲੈ ਇਹਨਾਂ ਅਵਗੁਣਾਂ ਤੋਂ, ਕਿਉਂਕਿ ਇਤਨਾ ਬੁਰਾ ਰੂਹੇ ਜ਼ਮੀਨ 'ਤੇ ਹੋਰ ਹੈ ਕੋਈ ਨਹੀਂ ਹੈ ਜਿਤਨਾ ਬੁਰਾ ਆਪਣਾ ਮਨ ਹੈ। ਬੜੀ ਇਕਾਗਰਤਾ ਨਾਲ ਇਹਨਾਂ ਬੋਲਾਂ ਨੂੰ ਸ਼ਰਵਣ ਕਰਨਾ ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆ ਜਾਏ। ਜਿਤਨੇ ਗੁਰੂ ਦਰਬਾਰ 'ਚ ਬੈਠੇ ਹੋ ਆਪ ਸਾਰੇ ਵੀ, ਔਰ ਜਿਤਨੇ ਦੂਰ ਦਰਾਜ਼ ਮੁਲਕਾਂ ਵਿੱਚ ਆਪਣੇ ਪਰਿਵਾਰ 'ਚ ਬੈਠ ਕੇ ਸ਼ਰਵਣ ਕਰ ਰਹੇ ਹੋ, ਬੜੀ ਇਕਾਗਰਤਾ ਨਾਲ ਇਹਨਾਂ ਬੋਲਾਂ ਨੂੰ ਸ਼ਰਵਣ ਕਰਨਾ। ਬਾਬਾ ਫਰੀਦ ਸਾਹਿਬ ਜੀ ਨੇ ਬੋਲ ਆਖੇ ਨੇ, ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਇਹ ਜਿਹੜਾ ਮਨ ਬੁਰਾਈ ਨਾਲ ਭਰ ਗਿਆ ਨਾ, ਦੁੱਖ ਨਾਲ ਭਰ ਗਿਆ, ਪਾਪ ਨਾਲ ਭਰ ਗਿਆ, ਈਰਖਾ ਨਾਲ ਭਰ ਗਿਆ, ਔਰ ਤਮਾਮ ਗੁਨਾਹਾਂ ਦੀ ਮੈਲ ਨਾਲ ਭਰ ਗਿਆ, ਬੁਰਾਈਆਂ ਨੂੰ ਇਸਨੇ ਆਪਣੀ ਝੋਲੀ 'ਚ ਪਵਾਇਆ ਹੈ, ਇਸ ਬੁਰੇ ਦਾ ਭਲਾ ਕਰ, ਪਰਮਾਤਮਾ ਦੇ ਨਾਮ ਨਾਲ ਜੁੜ ਅਤੇ ਇਸ ਮਨ ਵਿੱਚ ਕ੍ਰੋਧ ਨਾ ਆਵਣ ਦੇ। ਬੜੇ ਮਹਾਂਬੋਲ ਨੇ ਬਾਬਾ ਫਰੀਦ ਸਾਹਿਬ ਜੀ ਦੇ, ਫਰੀਦਾ ਬੁਰੇ ਦਾ ਭਲਾ ਕਰ। ਅਸੀਂ ਬਾਹਰੋਂ ਲੱਭਦੇ ਰਹਿੰਦੇ ਹਾਂ ਬਈ ਸ਼ਾਇਦ ਬਾਹਰ ਕੋਈ ਬੰਦਾ ਬੁਰਾ ਮਿਲੇਗਾ, ਫਿਰ ਉਸਦਾ ਭਲਾ ਕਰਨਾ ਹੈ, ਅਤੇ ਭਲਾ ਤਾਂ ਅਸੀਂ ਤਾਂ ਹੀ ਕਰ ਸਕਦੇ ਹਾਂ ਨਾ ਜੇ ਸਾਡਾ ਮਨ ਭਲਾ ਹੋਵੇ। ਜੇ ਮਨ ਬੁਰਾਈ ਨਾਲ ਭਰਿਆ ਹੋਇਆ ਫਿਰ ਅਸੀਂ ਈਰਖਾਲੂ ਤੋਂ ਈਰਖਾ ਹੀ ਕਰ ਸਕਦੇ ਹਾਂ, ਵੈਰੀ ਨਾਲ ਵੈਰ ਹੀ ਕਰ ਸਕਦੇ ਹਾਂ, ਵਿਰੋਧੀ ਦਾ ਵਿਰੋਧ ਹੀ ਕਰ ਸਕਦੇ ਹਾਂ। ਫਿਰ ਮਨ ਪਹਿਲੇ ਇਸ ਮਨ ਨੂੰ ਭਲਾ ਕਰਨਾ। ਬੜੇ ਮਹਾਂਬੋਲ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਫਿਰ ਇਤਨਾ ਜਿਹਾ ਕਰਨ ਨਾਲ ਪ੍ਰਾਪਤ ਕੀ ਹੋਵੇਗਾ? ਆਪ ਕਹਿੰਦੇ ਨੇ ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਸ ਪਾਏ। ਤੇਰੀ ਕਾਇਆ ਨਿਰੋਗ ਹੋ ਜਾਏਗੀ, ਸਰੀਰ ਰੋਗ ਰਹਿਤ ਹੋ ਜਾਏਗਾ, ਅਤੇ ਸਾਰੀਆਂ ਬਰਕਤਾਂ ਤੇਰੀ ਝੋਲੀ 'ਚ ਪੈ ਜਾਣਗੀਆਂ ਜੇ ਤੂੰ ਮਨ ਰੂਪੀ ਬੁਰੇ ਨੂੰ ਭਲਾ ਬਣਾ ਲਵੇਂ, ਭਲਾਈ ਨਾਲ ਜੋੜ ਲਵੇਂ। ਪਰਮਾਤਮਾ ਦਾ ਜਪ ਕਰਕੇ ਇਹ ਮਨ ਭਲਾ ਬਣ ਜਾਂਦਾ ਹੈ। ਦੇਸ਼ ਦੇ ਪੁਰਾਤਨਕ ਰਿਸ਼ੀਆਂ ਮੁਨੀਆਂ ਦੇ ਜੇ ਵਿਚਾਰਾਂ ਨੂੰ ਜਾਣੀਏ, ਯੋਗੀਆਂ ਮਹਾਂਯੋਗੀਆਂ ਦੇ ਵਿਚਾਰਾਂ ਨੂੰ ਜਾਣੀਏ, ਮਹਾਂਰਿਸ਼ੀ ਪਰਥਰੀ ਮਹਾਨ ਯੋਗੀ ਹੋਇਆ, ਰਾਜ ਭਾਗ ਛੱਡ ਕੇ ਮਨ ਉਸਦਾ ਬੈਰਾਗੀ ਹੋ ਗਿਆ ਅਤੇ ਤਰ੍ਹਾਂ ਤਰ੍ਹਾਂ ਦੇ ਅਸਥਾਨਾਂ 'ਤੇ ਉਹ ਜਪ ਤਪ ਕਰਦਾ ਰਿਹਾ। ਫਿਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਰਕਤ ਉਹਦੀ ਝੋਲੀ 'ਚ ਪਈ ਅਤੇ ਗੱਲ ਸਮਝ ਆਈ। ਬਾਬੇ ਦੇ ਬੋਲ ਨੇ, ਮਨ ਜੀਤੈ ਜਗ ਜੀਤ। ਜਦੋਂ ਇਹ ਨੁਕਤਾ ਸਮਝ ਵਿੱਚ ਆਇਆ ਤਾਂ ਭਰਥਰੀ ਨੇ ਆਪਣੀ ਪੁਸਤਕ ਵਿੱਚ ਬੈਰਾਗ ਸ਼ਤਕ 'ਚ ਬੜੇ ਮਹਾਨ ਦੋ ਬੋਲ ਆਖੇ ਨੇ, ਔਰ ਇੱਕੋ ਹੀ ਪੰਗਤੀ ਨੂੰ ਉਸਨੇ ਦੋ ਵਾਰੀ ਦੁਹਰਾਇਆ ਹੈ। ਇੱਕੋ ਹੀ ਪੰਗਤੀ ਵਿੱਚ ਆਪਣਾ ਇਹ ਸਲੋਕ ਪੂਰਾ ਕੀਤਾ, ਪਰ ਦੋ ਵਾਰੀ ਦੁਹਰਾਉਣ ਵਿੱਚ ਵਿਚਾਰ ਉਸਨੇ ਦੋ ਰੱਖੇ ਨੇ। ਪਹਿਲੀ ਦਫ਼ਾ ਜਦ ਇਹ ਪੰਗਤੀ ਮੇਰੇ ਸਾਹਮਣੇ ਆਈ ਨਾ, ਤਾਂ ਮੈਂ ਬੜਾ ਹੈਰਾਨ ਸੀ ਬਈ ਇਹ ਮਹਾਂਯੋਗੀ ਇੱਕੋ ਹੀ ਗੱਲ ਇੰਨ ਬਿੰਨ ਰੂਪ ਵਿੱਚ ਦੂਜੀ ਪੰਗਤੀ ਵਿੱਚ ਵੀ ਕਰਦਾ ਪਿਆ। ਔਰ ਉਸਦੀ ਪੰਗਤੀ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਬੜਾ ਗਹਿਰਾ ਬਚਨ ਹੈ ਇਸ ਮਹਾਂਯੋਗੀ ਦਾ। ਕਹਿੰਦੇ ਨੇ ਜੇ ਮਨ ਰੂਪੀ ਤੇਰਾ ਦੁਸ਼ਮਣ ਜਿਉਂਦਾ ਪਿਆ ਹੈ ਨਾ, ਜੀਵਦਾ ਪਿਆ ਹੈ, ਅਤੇ ਫਿਰ ਤੇਰੇ ਸਾਰੇ ਹੀ ਦੁਸ਼ਮਣ ਜਿਉਂਦੇ ਪਏ ਨੇ, ਬੜੇ ਪ੍ਰੇਮ ਨਾਲ ਅਤੇ ਇਕਾਗਰਤਾ ਨਾਲ ਇਹਨਾਂ ਬੋਲਾਂ ਨੂੰ ਸੁਣਨਾ, ਜੇ ਮਨ ਰੂਪ ਰਿਪ ਜਿਉਂਦਾ ਪਿਆ ਹੈ ਤੇ ਫਿਰ ਤੇਰੇ ਸਾਰੇ ਹੀ ਦੁਸ਼ਮਣ ਜਿਉਂਦੇ ਪਏ ਨੇ, ਇਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ। ਮਨ ਰਿਪ ਜੀਤਾ ਸਭ ਰਿਪ ਜੀਤੇ, ਪਰ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਬੋਲਾਂ ਨੂੰ ਲੱਗਦਾ ਦੁਹਰਾਉਂਦਾ ਪਿਆ ਹੈ ਆਪਣੇ ਸ਼ਬਦਾਂ ਵਿੱਚ, ਮਨ ਜੀਤੈ ਜਗ ਜੀਤ। ਫਿਰ ਇਸੇ ਹੀ ਪੰਗਤੀ ਨੂੰ ਕਹਿੰਦਾ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ। ਪੁਰਖਾ, ਜੇ ਮਨ ਰੂਪੀ ਸ਼ਤਰੂ ਤੂੰ ਜਿੱਤ ਲਿਆ, ਵਿਜੇ ਪ੍ਰਾਪਤ ਕਰ ਲਈ, ਤੇ ਫਿਰ ਸਾਰੇ ਦੁਸ਼ਮਣ ਆਪਣੇ ਆਪ ਹੀ ਜਿੱਤੇ ਗਏ। ਇਹਦਾ ਮਤਲਬ ਹੈ ਬਾਹਰ ਦੇ ਸੰਸਾਰ ਵਿੱਚ ਕੋਈ ਕਿਸੇ ਦਾ ਦੁਸ਼ਮਣ ਨਹੀਂ, ਕੋਈ ਕਿਸੇ ਨੂੰ ਮਾਰਨ ਲਈ ਤਿਆਰ ਨਹੀਂ ਹੈ। ਇਹ ਅੰਦਰ ਬੈਠਾ ਮਨ ਹੀ ਦੁਸ਼ਮਣਾਂ ਨੂੰ ਪੈਦਾ ਕਰਦਾ ਹੈ, ਜੈਸੇ ਕਿ ਇਹਦਾ ਨਾਮ ਹੈ ਦੁਸ਼ਮਣ, ਤੇ ਦੁਸ਼ਮਣ ਦਾ ਅਖਰੀ ਅਰਥ ਬਣਦਾ ਹੈ ਦੂਸ਼ਿਤ ਮਨ, ਮੈਲਾ ਮਨ, ਵਿਚਾਰ ਅਵਿਚਾਰ ਦੀ ਸਮਝ ਤੋਂ ਥੱਲੇ ਜੀਵਨ ਵਾਲਾ ਮਨ, ਇਹ ਮੈਲ ਨਾਲ ਭਰਿਆ ਹੋਇਆ ਹੈ। ਵੇਦਾਂਤ ਗਿਆਨੀਆਂ ਨੇ ਵੀ ਇਸ ਦੀ ਵਿਆਖਿਆ ਕੀਤੀ ਹੈ, ਮਨ ਦੇ ਉੱਪਰ ਤਰ੍ਹਾਂ ਤਰ੍ਹਾਂ ਦੀ ਮੈਲ ਹੈ। ਮਨ ਵਿਕਸ਼ੇਪ, ਮਲ ਵਿਕਸ਼ੇਪ ਆਵਰਣ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਜਦ ਮਨ ਜਪ ਨਾਲ ਜੁੜ ਜਾਂਦਾ ਹੈ ਫਿਰ ਆਪਣਾ ਮਿੱਤਰ ਬਣ ਜਾਂਦਾ ਹੈ। ਸਤਿਗੁਰੂ ਜੀ ਨੇ ਬਾਣੀ 'ਚ ਮਨ ਦੀ ਵੱਖ ਵੱਖ ਵਿਆਖਿਆ ਕੀਤੀ ਹੈ। ਕਬੀਰ ਸਾਹਿਬ ਜੀਆਂ ਦੇ ਬਚਨ ਨੇ, ਕਹਿੰਦੇ ਨੇ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਖੋਏ। ਜੇ ਮਨ ਆਪਣਾ ਬਣ ਜਾਏ, ਆਪਣੇ ਵੱਲ ਆ ਜਾਏ, ਮਨ ਸਾਡੇ ਨਾਲ ਮਿਲ ਜਾਏ, ਫਿਰ ਇਹੋ ਜਿਹਾ ਮਿੱਤਰ ਹੋਰ ਕੋਈ ਰੂਹੇ ਜ਼ਮੀਨ 'ਤੇ ਦੇਖਿਆ ਨਹੀਂ ਜਾ ਸਕਦਾ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਖੋਏ। ਕਬੀਰ ਜੀ ਨੇ ਇਸ ਮਨ ਨੂੰ ਖੋਟਾ ਮਨ ਵੀ ਕਿਹਾ ਹੈ। ਤੁਸੀਂ ਮਹਾਰਾਜ ਦੀ ਬਾਣੀ ਨੂੰ ਸਿਲਸਿਲੇਵਾਰ ਪੜ੍ਹੋਗੇ ਨਾ, ਲੜੀਵਾਰ ਪੜ੍ਹੋਗੇ ਤੇ ਮਨ ਦਿਖਾਈ ਪਵੇਗਾ, ਇਹ ਪੰਗਤੀਆਂ ਸਾਹਮਣੇ ਆ ਜਾਣਗੀਆਂ। ਕਬੀਰ ਕਹਿੰਦੇ ਤੇ ਮਨ ਖੋਟਾ ਹੈ, ਤੇ ਖੋਟਾ ਵੀ ਹੈ ਤੇ ਖੋਤੇ ਵਰਗਾ ਵੀ ਹੈ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ। ਐ ਮੇਰੇ ਖੋਟੇ ਮਨ, ਤੂੰ ਤੇ ਖੋਤੇ ਦੀ ਤਰ੍ਹਾਂ ਦੌੜਦਾ ਪਿਆ, ਬੌਂਕੜੀਆਂ ਮਾਰਦਾ ਪਿਆ। ਖੋਤੇ ਦਾ ਪੈਖਰ ਤਾਂ ਹੀ ਛੁੱਟ ਸਕਦਾ ਹੈ, ਉਹਦਾ ਪੈਰ ਤਾਂ ਹੀ ਖੁੱਲ ਸਕਦਾ ਜਦੋਂ ਉਹਦੇ ਸਿਰ ਤੇ ਭਾਰ ਆਉਂਦਾ ਹੈ, ਪਿੱਠ ਤੇ ਭਾਰ ਆਉਂਦਾ। ਬਿਨਾਂ ਭਾਰ ਉਸਦਾ ਰੱਸਾ ਖੁੱਲ ਨਹੀਂ ਸਕਦਾ। ਤੂੰ ਗੁਰੂ ਸ਼ਬਦ ਦੇ ਸਾਹਮਣੇ ਝੁੱਕ ਜਾ, ਭਾਵੇਂ ਗੁਰੂ ਦੇ ਸ਼ਬਦ ਨੂੰ ਤੂੰ ਭਾਰ ਸਮਝ ਕੇ ਹੀ ਝੁੱਕ ਜਾ, ਪਰ ਤੇਰਾ ਹਿਰਦਾ, ਤੇਰਾ ਆਪਣਾ ਆਪਾ ਪਵਿੱਤਰਤਾ ਨਾਲ ਭਰ ਜਾਏਗਾ, ਕਿਉਂਕਿ ਗੁਰੂ ਦਾ ਬਚਨ ਮਨ ਨੂੰ ਭਾਰਾ ਹੀ ਲੱਗਦਾ ਹੈ, ਸੌਖਾ ਨਹੀਂ ਲੱਗਦਾ। ਅੰਮ੍ਰਿਤ ਵੇਲੇ ਜਾਗਣਾ ਮਨ ਕਦੀ ਵੀ ਸਹਿਮਤ ਨਹੀਂ ਆਉਂਦਾ। ਦੂਜੇ ਦਾ ਹੱਕ ਮਾਰਨ ਵਾਸਤੇ ਤੇ ਮਨ ਸਹਿਮਤ ਹੋ ਜਾਏਗਾ, ਪਰ ਦੂਜੇ ਦਾ ਹੱਕ ਤਾਰਨ ਵਾਸਤੇ ਇਹ ਮਨ ਕਦੀ ਸਹਿਮਤ ਨਹੀਂ ਆਉਂਦਾ। ਸੰਸਾਰ ਦੇ ਜਿਤਨੇ ਚੰਗੇ ਕੰਮ ਨੇ ਇਹਨਾਂ ਸਾਰਿਆਂ ਨੂੰ ਮਨ ਭਾਰ ਹੀ ਸਮਝਦਾ। ਸਤਸੰਗ ਵਿੱਚ ਬੈਠਣਾ ਭਾਰ ਲੱਗਦਾ ਹੈ, ਅੰਮ੍ਰਿਤ ਵੇਲੇ ਜਾਗਣਾ ਭਾਰ ਲੱਗਦਾ ਹੈ, ਦਸਵੰਧ ਕੱਢਣਾ ਹੈ ਲੋੜਵੰਦਾਂ ਵਾਸਤੇ ਗੁਰੂ ਦੇ ਬਚਨ ਮੁਤਾਬਕ ਬੜਾ ਭਾਰ ਲੱਗਦਾ ਹੈ। ਇਹ ਮਨ ਖੋਟੇ ਵਰਗਾ, ਖੋਟਾ ਵੀ ਹੈ ਔਰ ਮਨ ਖੋਤੇ ਜੈਸਾ ਵੀ ਹੈ। ਬੜੇ ਕੀਮਤੀ ਰਸਕ ਬੋਲ ਨੇ, ਮਹਾਂ ਬੋਲ ਨੇ ਭਗਤ ਜੀਆਂ ਦੇ, ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ। ਮੇਰੀ ਇੱਕ ਸਮੱਸਿਆ ਹੋਰ ਬਣ ਗਈ ਹੈ। ਬੜਾ ਲੰਬਾ ਸਮਾਂ ਹੋ ਗਿਆ ਸਾਧਨਾ ਕਰਦਿਆਂ, ਜਪ ਤਪ ਕਰਦਿਆਂ, ਤੀਰਥਾਂ ਦਾ ਇਸ਼ਨਾਨ ਕਰਦਿਆਂ, ਦਾਨ ਕਰਦਿਆਂ, ਔਰ ਤਮਾਮ ਮਹਾਨ ਗ੍ਰੰਥਾਂ ਦਾ ਅਧਿਐਨ ਕਰਦਿਆਂ, ਪਾਠ ਪਠਨ ਕਰਦਿਆਂ ਬੜਾ ਸਮਾਂ ਹੋ ਗਿਆ। ਕਈ ਦਫ਼ਾ ਮਨੁੱਖ ਨਿਰਾਸ਼ ਵੀ ਹੋ ਜਾਂਦਾ ਵੀ ਸ਼ਾਇਦ ਗੱਲ ਨਹੀਂ ਬਣਨ ਲੱਗੀ। ਜਿਹੜੇ ਨਿਰਾਸ਼ ਹੁੰਦੇ ਹੋਣ ਉਹਨਾਂ ਲਈ ਮੈਂ ਇੱਕ ਇਲਤਜ਼ਾ ਦਸਤਬਸਤਾ ਉਹਨਾਂ ਦੇ ਕਦਮਾਂ 'ਚ ਰੱਖਣਾ ਚਾਹੁੰਦਾ ਹਾਂ ਕਿ ਮਨ ਲੱਗੇ ਜਾਂ ਨਾ ਲੱਗੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਜਪ ਜਾਰੀ ਰੱਖਣਾ ਚਾਹੀਦਾ, ਅੰਮ੍ਰਿਤ ਵੇਲੇ ਦਾ ਅਭਿਆਸ ਛੱਡਣਾ ਨਹੀਂ ਚਾਹੀਦਾ, ਕਿਉਂਕਿ ਜਪ ਅਸੀਂ ਕਰ ਸਕਦੇ ਹਾਂ ਗੁਰੂ ਦੀ ਮਿਹਰ ਸਦਕਾ, ਮਨ ਅਸੀਂ ਵਸ ਨਹੀਂ ਕਰ ਸਕਦੇ, ਕਿਉਂਕਿ ਮਨ ਸ਼ਕਤੀ ਹੈ, ਵਸ ਵਿੱਚ ਨਹੀਂ ਆਉਂਦਾ, ਇਸ ਨੂੰ ਪਕੜਿਆ ਨਹੀਂ ਜਾ ਸਕਦਾ। ਮਨ ਕੋਈ ਵਿਅਕਤੀ ਨਹੀਂ ਹੈ, ਮਨ ਕੋਈ ਹੱਥ ਪੈਰ ਨਹੀਂ ਹੈ, ਮਨ ਕੋਈ ਮੂੰਹ ਮੱਥਾ ਜਾਂ ਕੰਨ ਨਹੀਂ ਹੈ ਜਿਸ ਨੂੰ ਪਕੜ ਲਵਾਂਗੇ। ਮਨ ਇੱਕ ਸ਼ਕਤੀ ਹੈ ਅਤੇ ਵਿਅਕਤੀ ਦੀ ਪਕੜ ਵਿੱਚ ਨਹੀਂ ਆ ਸਕਦਾ, ਮਨ ਕੇਵਲ ਸ਼ਕਤੀ ਦੀ ਪਕੜ ਵਿੱਚ ਹੀ ਆ ਸਕਦਾ ਹੈ। ਇਸ ਨੂੰ ਟਿਕਾਣਾ ਗੁਰੂ ਨੇ ਹੈ, ਅਸੀਂ ਬਸ ਜਪਦੇ ਰਹਿਣਾ ਹੈ। ਪਹਿਲੀ ਤਾਂ ਇਹ ਗੱਲ ਹੈ। ਫਿਰ ਮਹਾਰਾਜ ਕਹਿੰਦੇ ਨੇ ਕਿਰਪਾ ਦੀ ਮੰਗ ਕਰਨੀ ਹੈ। ਮਨ ਤੇ ਬੜਾ ਪਰੇਸ਼ਾਨ ਕਰਨਾ ਪਵੇ ਕਰਦਾ ਹੈ, ਜੈਸੇ ਇੱਕ ਇੱਕ ਕਦਮ ਚੜ੍ਹਦੇ ਜਾਓ ਨਾ ਤੇ ਹਰ ਕਦਮ ਭਾਰੀ ਆਉਂਦਾ ਜਾਂਦਾ ਹੈ। ਬੜੀ ਉੱਚੀ ਚੜ੍ਹਾਈ ਤੇ ਚੜ੍ਹਨਾ ਹੈ ਤਾਂ ਹਰ ਕਦਮ ਹੋਰ ਔਖਾ ਹੋ ਜਾਂਦਾ ਹੈ, ਅਗਲਾ ਕਦਮ ਹੋਰ ਔਖਾ ਹੋ ਜਾਂਦਾ ਹੈ। ਕਬੀਰ ਸਾਹਿਬ ਨੇ ਇਹ ਮਨ ਦੀ ਹਾਲਤ ਦਾ ਵੀ ਬਿਆਨ ਕੀਤਾ ਹੈ। ਕਹਿੰਦੇ ਨੇ ਕਬੀਰ ਜੇ ਮਾਰਗ ਪੰਡਿਤ ਗਏ, ਪਛੈ ਪਰੀ ਬਹੀਰ, ਇੱਕ ਔਖਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਬੜੀ ਔਖੀ ਘਾਟੀ ਹੈ ਤੇ ਚੜ੍ਹਾਈ ਦਾ ਸਫ਼ਰ ਹੈ, ਉਤਰਾਈ ਦਾ ਸਫ਼ਰ ਹੈ ਹੀ ਨਹੀਂ। ਫਿਰ ਸਫ਼ਰ ਵੀ ਚੜ੍ਹਾਈ ਦਾ ਹੋਵੇ ਤੇ ਬੰਦਾ ਵੀ ਕਮਜ਼ੋਰ ਹੋਵੇ ਤਾਂ ਫਿਰ ਬੜਾ ਮੁਸ਼ਕਲ ਹੋ ਜਾਏਗਾ, ਬੜਾ ਔਖਾ ਹੋ ਜਾਏਗਾ। ਔਰ ਬੰਦਾ ਹੋ ਸਕਦਾ ਹੈ ਕਹਿ ਦੇਵੇ ਕਿ ਬਸ ਛੱਡ ਦੇਵੋ। ਔਰ ਇਸ ਮਾਰਗ ਤੇ ਬਿਨਾਂ ਗੁਰੂ ਦੀ ਬਖਸ਼ਿਸ਼ ਦੇ ਚੱਲਿਆ ਨਹੀਂ ਜਾ ਸਕਦਾ, ਗੁਰੂ ਦੀ ਰਹਿਮਤ ਤੋਂ ਬਗੈਰ ਚੱਲਿਆ ਨਹੀਂ ਜਾ ਸਕਦਾ। ਇਹ ਮਨ ਆਪਣੀ ਤਾਕਤ ਨਾਲ ਸਮਝ ਵਿੱਚ ਨਹੀਂ ਆਏਗਾ, ਪਕੜਿਆ ਨਹੀਂ ਜਾਏਗਾ, ਇਹ ਮਨ ਮਿੱਤਰ ਨਹੀਂ ਬਣੇਗਾ, ਇਹ ਗੁਰੂ ਦੀ ਤਾਕਤ ਨਾਲ ਪਕੜਿਆ ਜਾਏਗਾ। ਇੱਕ ਸੱਜਣ ਮੈਨੂੰ ਮਿਲਿਆ, ਕਹਿਣ ਲੱਗਾ ਗਿਆਨੀ ਜੀ ਮੈਂ ਹੁਣ ਤਕਰੀਬਨ 60 ਸਾਲ ਦਾ ਹੋ ਗਿਆ ਪਰ ਮੇਰੇ ਸਰੀਰ ਦੀ ਤਾਕਤ ਬਿਲਕੁਲ ਘਟੀ ਨਹੀਂ ਹੈ। ਥਾਈਲੈਂਡ ਵਿੱਚੋਂ ਸੱਜਣ ਮਿਲਿਆ ਸੀ। ਮੈਂ ਕਿਹਾ ਅੱਛਾ ਕਿਵੇਂ ਪਤਾ ਚੱਲਿਆ? ਕਹਿੰਦਾ ਬਸ ਐਵੇਂ ਹੀ ਕਹਿੰਦੇ ਨੇ ਬਈ ਬੁਢਾਪੇ ਵਿੱਚ ਤਾਕਤ ਘੱਟ ਜਾਂਦੀ ਹੈ, 60 ਸਾਲ ਦਾ ਹੋ ਗਿਆ ਮੇਰੀ ਬਿਲਕੁਲ ਤਾਕਤ ਨਹੀਂ ਘਟੀ। ਮੈਂ ਕਿਹਾ ਤੈਨੂੰ ਕਿਵੇਂ ਪਤਾ ਚੱਲਦਾ ਹੈ? ਆਖਣ ਲੱਗਾ ਬਸ ਪਤਾ ਇਹ ਚੱਲਦਾ ਹੈ ਕਿ ਸਾਡੇ ਘਰ ਦੇ ਦਰਵਾਜ਼ੇ ਦੇ ਬਾਹਰ ਇੱਕ ਪੱਥਰ ਪਿਆ ਹੋਇਆ ਹੈ। ਅਤੇ ਮੈਂ ਕਿਹਾ ਉਸ ਤੋਂ ਕਿਵੇਂ ਪਤਾ ਚੱਲਿਆ? ਕਹਿੰਦਾ ਮੈਂ ਬਚਪਨ ਵਿੱਚ ਉਹ ਪੱਥਰ ਚੁੱਕਦਾ ਰਿਹਾ, ਜਵਾਨੀ ਵਿੱਚ ਵੀ ਪੱਥਰ ਚੁੱਕਦਾ ਰਿਹਾ। ਅਤੇ ਮੈਂ ਸੋਚਿਆ, ਮੈਂ ਕਿਹਾ ਅਭਿਆਸ ਬਣ ਗਿਆ ਸੀ ਬਚਪਨ ਵਿੱਚ ਚੁੱਕਣ ਦਾ, ਰੋਜ਼ ਕੁਛ ਕਰਦੇ ਰਹੋ ਭਾਰਾ ਨਹੀਂ ਲੱਗਦਾ। ਮੈਂ ਕਿਹਾ ਫਿਰ ਤਾਂ ਹੀ ਤੂੰ ਹੁਣ ਵੀ ਚੁੱਕ ਲੈਂਦਾ ਹੈ, ਬੁਢਾਪੇ ਵਿੱਚ ਵੀ ਚੁੱਕ ਲੈਂਦਾ ਹੈ ਤੇ ਤੈਨੂੰ ਲੱਗਦਾ ਮੇਰੀ ਤਾਕਤ ਨਹੀਂ ਘਟੀ? ਆਖਣ ਲੱਗਾ ਨਹੀਂ ਇਹ ਗੱਲ ਨਹੀਂ ਹੈ। ਮੈਂ ਕਿਹਾ ਫਿਰ ਕੀ ਗੱਲ ਹੈ? ਆਖਣ ਲੱਗਾ ਉਹ ਭਾਰਾ ਪੱਥਰ ਨਾ ਮੇਰੇ ਕੋਲੋਂ ਬਚਪਨ 'ਚ ਚੁੱਕਿਆ ਗਿਆ, ਨਾ ਜਵਾਨੀ 'ਚ ਚੁੱਕਿਆ ਗਿਆ ਤੇ ਨਾ ਹੁਣ ਹੀ ਚੁੱਕਿਆ ਜਾਂਦਾ। ਮੈਂ ਤਾਂ ਹੀ ਸਮਝਦਾ ਮੇਰੀ ਤਾਕਤ ਓਨੀ ਹੈ, ਨਾ ਵਧੀ ਹੈ ਨਾ ਘਟੀ ਹੈ। ਅਸੀਂ ਵੀ ਸਮਝ ਲੈਂਦੇ ਹਾਂ। ਮੈਂ ਅਰਜ਼ ਕਰਨਾ ਚਾਹੁੰਦਾ ਬਈ ਮੇਰਾ ਮਨ ਠੀਕ ਹੈ, ਜੋ ਕੁਝ ਹੈ ਮੇਰਾ ਮਨ ਬੜਾ ਸਾਫ਼ ਹੈ, ਪਰ ਬਾਅਦ 'ਚ ਪਤਾ ਚੱਲਦਾ ਹੈ ਜਦ ਗੁਰੂ ਦੇ ਸਾਹਮਣੇ ਮਨੁੱਖ ਪੇਸ਼ ਆਉਂਦਾ ਨਾ, ਫਿਰ ਪਤਾ ਚੱਲਦਾ ਮਨ ਨਿਰਾ ਵਿਕਾਰ ਹੈ, ਨਿਰਾ ਅਹੰਕਾਰ ਹੈ, ਹੋਰ ਕੁਛ ਵੀ ਨਹੀਂ ਹੈ, ਔਰ ਹਰ ਗੱਲ ਵਿੱਚ ਇਸਨੇ ਆਪਣਾ ਅਹੰਕਾਰ ਹੀ ਅੱਗੇ ਰੱਖਿਆ। ਮਨ ਨੂੰ ਬਾਣੀ ਵਿੱਚ ਮਿੱਤਰ ਵੀ ਆਖਿਆ ਗਿਆ, ਮਨ ਨੂੰ ਬਾਣੀ ਵਿੱਚ ਭੈੜਾ ਵੀ ਆਖਿਆ ਗਿਆ, ਮਨ ਨੂੰ ਬਾਣੀ ਵਿੱਚ ਪਸ਼ੂ ਵੀ ਆਖਿਆ ਗਿਆ। ਪਸ਼ੂ ਵਰਗਾ ਹੈ ਮਨ, ਕਿਉਂਕਿ ਕਰਨੀ ਮਨ ਕਰਕੇ ਪ੍ਰਗਟ ਆਉਂਦੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਗੰਮੀ ਬੋਲ ਤੁਹਾਨੂੰ ਜ਼ਹਿਰ ਨਸੀ ਆਉਣਗੇ, ਜਿਨ੍ਹਾਂ ਵਿੱਚ ਆਪ ਫੁਰਮਾਨ ਕਰਦੇ ਨੇ, ਕਹਿੰਦੇ ਨੇ ਮਨ ਆਪਣੇ ਤੇ ਬੁਰਾ ਮਿਟਾਉਣਾ ਪੇਖੇ ਸਗਲ ਸ੍ਰਿਸ਼ਟ ਸਾਜਣਾ। ਆਪਣੇ ਮਨ ਚੋਂ ਬੁਰਾਈ ਦਾ ਨਾਸ਼ ਕਰਨਾ ਹੈ, ਦੂਜੇ ਦੇ ਮਨ ਚੋਂ ਦੂਜਾ ਖੁਦ ਕਰੇਗਾ, ਤੂੰ ਆਪਣੇ ਮਨ ਚੋਂ ਪਹਿਲੇ ਕਰ ਲੈ। ਤਾਂ ਉਮਰ ਇਸ ਪਾਵਨ ਅਸਥਾਨ ਤੇ ਹਾਜ਼ਰੀਆਂ ਭਰਦੇ ਰਹੇ ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਸ ਵੇਲੇ ਦੇ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਹੈਡ ਗ੍ਰੰਥੀ ਜੀ, ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪਦ 'ਤੇ ਵੀ ਉਹਨਾਂ ਨੇ ਸੇਵਾ ਕੀਤੀ, ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ। ਉਹ ਉਹਨਾਂ ਨੂੰ ਪਹਿਲੀ ਦਫ਼ਾ ਇੱਥੇ ਲੈ ਕੇ ਆਏ ਸਨ, ਔਰ ਬਚਨ ਲਿਆ ਬਈ ਸਾਰੀ ਜ਼ਿੰਦਗੀ ਤੁਸੀਂ ਇੱਥੇ ਆਉਂਦੇ ਰਹਿਣਾ, ਔਰ ਉਹ ਹਾਜ਼ਰੀਆਂ ਭਰਦੇ ਰਹੇ। ਭਾਵੇਂ ਕਿਤਨੀ ਦੂਰ ਆਉਂਦੇ ਸਨ, ਸਰੀਰ ਠੀਕ ਰਹਿੰਦਾ ਸੀ ਨਹੀਂ ਰਹਿੰਦਾ ਸੀ, ਆਉਂਦੇ ਰਹੇ, ਹਾਜ਼ਰੀਆਂ ਭਰਦੇ ਰਹੇ। ਉਹਨਾਂ ਨੂੰ ਮੈਂ ਇੱਕ ਦਫ਼ਾ ਪੁੱਛਿਆ ਸੀ, ਮੈਂ ਕਿਹਾ ਮਨ ਕਾਬੂ ਵਿੱਚ ਕਿਵੇਂ ਆਵੇ, ਕਿਵੇਂ ਮਨ ਕਾਬੂ ਵਿੱਚ ਆਵੇਗਾ। ਮੈਨੂੰ ਕਹਿਣ ਲੱਗੇ ਆਪਣੇ ਬਲ ਨਾਲ ਇਹ ਕਾਬੂ ਨਹੀਂ ਆ ਸਕਦਾ। ਮਨ ਜਦ ਵੀ ਕਾਬੂ ਆਉਂਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਕਾਬੂ ਆਉਂਦਾ ਹੈ। ਫਿਰ ਸਾਹਿਬ ਜੀ ਦਾ ਇਹ ਬਚਨ ਵੀ ਉਹਨਾਂ ਨੇ ਸੁਣਾਇਆ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਬਿਨਾਂ ਕਰਤੇ ਦੀ ਇਨਾਇਤ ਤੋਂ ਇਹ ਮਨ ਦੁਸ਼ਮਣ ਹੀ ਬਣਿਆ ਰਹਿੰਦਾ ਹੈ, ਔਰ ਇਸ ਦੁਸ਼ਮਣ ਕਰਕੇ ਬਾਹਰ ਆਪਣੇ ਬਥੇਰੇ ਦੁਸ਼ਮਣ ਵੀ ਪੈਦਾ ਕਰ ਲੈਂਦੇ। ਮਨ ਨੂੰ ਮਹਾਰਾਜ ਨੇ ਮਿੱਤਰ ਵੀ ਆਖਿਆ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਬਈ ਮਨ ਪਸ਼ੂ ਵਰਗਾ ਹੈ, ਬਾਹਰੋਂ ਇਹ ਮਨੁੱਖ ਵਰਗਾ ਦਿਖਾਈ ਪੈਂਦਾ। ਸਤਿਗੁਰੂ ਪਾਤਸ਼ਾਹ ਜੀ ਨੇ ਬੋਲ ਬਾਣੀ ਚ ਆਖੇ ਨੇ, ਕਬੀਰ ਜੀ ਨੇ ਮਨ ਨੂੰ ਕੂਕਰ ਵੀ ਕਿਹਾ, ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠ ਤਾਏ, ਕਰਮੀ ਸਤਿਗੁਰ ਪਾਇਆ ਜਿਨਹੋਂ ਲੀਆ ਛਡਾਏ। ਕਹਿੰਦੇ ਨੇ ਮਨ ਤੇ ਭੌਂਕਣ ਵਾਲਾ ਕੁੱਤਾ ਹੈ ਜੋ ਆਪਣਿਆਂ ਨੂੰ ਵੀ ਭੌਂਕਦਾ ਹੈ, ਇਹ ਗੁਰੂ ਦੇ ਖਿਲਾਫ਼ ਵੀ ਭੌਂਕ ਪੈਂਦਾ ਹੈ ਕਦੀ ਕਦੀ। ਤੁਹਾਨੂੰ ਬਥੇਰੇ ਐਸੇ ਵਿਦਵਾਨ ਬਣ ਮਿਲ ਜਾਣਗੇ ਆਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲੇ, ਜਿਹੜੇ ਅੰਮ੍ਰਿਤ ਦੀ ਮਰਿਆਦਾ ਦੇ ਖਿਲਾਫ਼ ਜਿਨ੍ਹਾਂ ਦਾ ਮਨ ਰੂਪੀ ਕੁੱਤਾ ਭੌਂਕਦਾ ਰਹਿੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦੇ ਖਿਲਾਫ਼ ਮਨ ਰੂਪੀ ਕੁੱਤਾ ਉਹਨਾਂ ਦਾ ਭੌਂਕਦਾ ਰਹਿੰਦਾ। ਕਾਰਨ ਪਤਾ ਕੀ ਹੈ? ਮਨ ਕੂਕਰ ਬਣ ਗਿਆ ਹੈ, ਮਨ ਕੂਕਰ ਹਰ ਕਾਇਆ। ਸਾਹਿਬ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਭਇਓ ਲੋਭ ਸੰਗ ਹੋਰਾ, ਇਹ ਲੋਭ ਗ੍ਰਸਤ ਹੋ ਕੇ ਮਨ ਹਲਕਾ ਹੋ ਗਿਆ। ਫਿਰ ਸਾਹਿਬ ਨੇ ਮਨ ਨੂੰ ਮਿੱਤਰ ਵੀ ਆਖਿਆ ਹੈ, ਮੇਰੇ ਪਾਤਸ਼ਾਹ ਜੀ ਨੇ, ਜਦ ਇਹ ਮਨ ਸ਼ੁੱਧ ਹੋ ਜਾਂਦਾ ਹੈ ਨਾ, ਇਸ ਨੂੰ ਜੋਤ ਸਰੂਪ ਵੀ ਸਾਹਿਬ ਕਹਿੰਦੇ ਨੇ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਬਾਹਰੋਂ ਬਾਹਰੋਂ ਵਿਕਾਰ ਤੇ ਅਹੰਕਾਰ ਦੀ ਕਾਲਖ ਤੇਰੇ ਤੇ ਲੱਗ ਗਈ ਹੈ, ਅੰਦਰੋਂ ਤਾਂ ਤੂੰ ਪਰਮਾਤਮਾ ਸਰੂਪ ਹੈ। ਕਹੋ ਕਬੀਰ ਹਮ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਨਸ। ਅੱਜ ਦੇ ਇਸ ਮਹਾਂਬਚਨ ਵਿੱਚ ਸ੍ਰੀ ਗੁਰੂ ਦੇਵ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀਆਂ ਨੇ ਇਹ ਮਹਾਨ ਬੋਲ ਆਪਣੀ ਬਾਣੀ 'ਚ ਆਖੇ ਨੇ, ਔਰ ਇੱਥੇ ਸਾਹਿਬ ਨੇ ਮਨ ਨੂੰ ਮਿੱਤਰ ਕਰਕੇ ਮੁਖਾਤਬ ਕੀਤਾ ਹੈ, ਸੰਬੋਧਨ ਹੋ ਕੀਤਾ ਹੈ। ਆਪਣੇ ਮਨ ਨੂੰ ਮਿੱਤਰ ਕਰਕੇ ਬੜੇ ਮਹਾਨ ਬੋਲ ਨੇ ਮੇਰੇ ਪਾਤਸ਼ਾਹ ਜੀ ਦੇ, ਮੀਤਾ ਐਸੇ ਹਰ ਜੀਉ ਪਾਏ। ਇਹ ਮੇਰੇ ਮਨ ਮਿੱਤਰ, ਹੁਣ ਇਹੋ ਜਿਹਾ ਹਰੀ ਮੈਂ ਪ੍ਰਾਪਤ ਕਰ ਲਿਆ ਹੈ, ਇਸ ਤਰ੍ਹਾਂ ਦਾ ਪਰਮਾਤਮਾ ਪ੍ਰਾਪਤ ਕਰ ਲਿਆ। ਕਿਸ ਤਰ੍ਹਾਂ ਦਾ ਪਰਮਾਤਮਾ? ਜੋ ਦਇਆ ਨਾਲ ਭਰਿਆ ਹੋਇਆ ਹੈ, ਦਇਆ ਦਾ ਮਹਾਂ ਸਾਗਰ ਹੈ, ਸੁੱਖਾਂ ਦਾ ਮਹਾਨ ਘਰ ਹੈ, ਤੇ ਜੋ ਬਖਸ਼ੰਦਗੀ ਨਾਲ ਭਰਿਆ ਹੋਇਆ ਹੈ, ਕੋਈ ਉਸਦੇ ਦਰ ਤੇ ਆ ਜਾਏ, ਜੈਸੇ ਮੈਲੇ ਤੋਂ ਮੈਲਾ ਦਰਿਆ ਸਾਗਰ ਵਿੱਚ ਆ ਜਾਂਦਾ ਹੈ ਨਾ, ਤੇ ਸਾਗਰ ਦਾ ਸੁਭਾਅ ਹੈ ਸਭ ਤੋਂ ਪਹਿਲਾਂ ਉਹਦੀ ਮੈਲ ਸਾਫ਼ ਕਰ ਦਿੰਦਾ ਹੈ। ਤੁਸੀਂ ਕਦੀ ਕਲਕੱਤਾ ਹੁਗਲੀ ਅਸਥਾਨ ਤੇ ਜਾ ਕੇ ਦੇਖਣਾ, ਉੱਥੇ ਇਹ ਗੰਗਾ ਜਿਹੜੀ ਹੈ ਨਾ, ਸਾਡੇ ਦੇਸ਼ ਦੀ ਪਵਿੱਤਰ ਨਦੀ ਮੰਨੀ ਜਾਂਦੀ ਹੈ ਸ਼ਾਸਤਰਕਾਰਾਂ ਮੁਤਾਬਕ, ਉੱਥੇ ਜਾ ਕੇ ਸਾਗਰ ਵਿੱਚ ਲੀਨ ਆਉਂਦੀ ਹੈ। ਬੜਾ ਲੰਬਾ ਸਫ਼ਰ, ਕੋਈ 2500 ਮੀਲ ਸਫ਼ਰ ਤੈਅ ਕਰਕੇ ਇਹ ਸਾਗਰ ਵਿੱਚ ਲੀਨ ਆਉਂਦੀ ਹੈ। ਹਰਿਦੁਆਰ ਆਉਂਦਿਆਂ, ਫਿਰ ਇਲਾਹਾਬਾਦ ਆਉਂਦਿਆਂ, ਕਹਿਲਗਾਓਂ ਆਉਂਦਿਆਂ ਇਹ ਦਰਿਆ ਸਾਗਰ ਵਿੱਚ ਲੀਨ ਆਉਂਦਾ। ਜਿਨ੍ਹਾਂ ਨੇ ਦੇਖਿਆ ਹੋਵੇਗਾ ਉਹਨਾਂ ਨੂੰ ਪਤਾ ਹੈ, ਉੱਥੇ ਇਸ ਦੀ ਸ਼ਕਲ ਦੇਖ ਕੇ ਕੋਈ ਮਨੁੱਖ ਕਹਿ ਨਹੀਂ ਸਕਦਾ ਕਿ ਇਹ ਪਵਿੱਤਰ ਗੰਗਾ ਨਦੀ ਹੈ। ਇਹਦੀ ਸ਼ਕਲ ਆਮ ਦਰਿਆਵਾਂ ਵਰਗੀ ਮਹਿਲ ਨਾਲ ਭਰੀ ਹੋਈ ਜਲ ਧਾਰਾ ਦਿਖਾਈ ਪੈਂਦੀ। ਧਾਰਮਿਕ ਮਾਨਤਾਵਾਂ ਅਨੁਸਾਰ, ਸਾਡੇ ਦੇਸ਼ ਦੀਆਂ ਪੁਰਾਤਨਕ ਧਾਰਮਿਕ ਮਾਨਤਾਵਾਂ ਅਨੁਸਾਰ ਇਹ ਪਵਿੱਤਰ ਨਦੀ ਹੈ। ਉੱਥੇ ਜਾ ਕੇ ਦੇਖੋ ਤੇ ਇੰਝ ਲੱਗਦਾ ਜਿਵੇਂ ਕੋਈ ਮਲੀਨਤਾ ਨਾਲ ਭਰਿਆ ਨਾਲਾ ਗੰਗਾ ਦਾ, ਜਿਸ ਦਾ ਨਾਮ ਹੈ ਸਾਗਰ ਵਿੱਚ ਪੈਂਦਾ ਪਿਆ। ਪਰ ਵਾਹ ਸਾਗਰ ਦਾ ਸੁਭਾਅ, ਹੋਰ ਵੀ ਸਾਰੇ ਦਰਿਆ ਮੈਲੇ ਹੋ ਕੇ ਹੀ ਪੈਂਦੇ ਨੇ, ਕੋਈ ਵਿਰਲਾ ਹੀ ਦਰਿਆ ਹੈ ਜੋ ਪਵਿੱਤਰ ਰਹਿ ਕੇ ਪੈਂਦਾ ਹੋਵੇ। ਬਹੁਤ ਸਾਰੇ ਦਰਿਆ ਮੈਲਾ ਰੂਪ ਲੈ ਕੇ ਸਾਗਰ 'ਚ ਪੈਂਦੇ ਨੇ, ਪਰ ਵਾਹ ਸਾਗਰ ਤੇਰਾ ਸੁਭਾਅ ਸਭ ਤੋਂ ਪਹਿਲੇ ਆਉਂਦਿਆਂ ਸਾਰ ਉੱਛਲ ਕੇ ਮਿਲਦਾ ਹੈ। ਬੜਾ ਲਹਿਰਾਂ ਉਛਾਲਦਾ, ਸਵਾਗਤ ਕਰਦਾ ਹੈ। ਬੜੇ ਕੀਮਤੀ ਦੋ ਬੋਲ ਨੇ, ਮੈਂ ਆਪ ਜੀ ਨਾਲ ਸਾਂਝੇ ਕਰਦਾ। ਜਦ ਬੂੰਦ ਸਾਗਰ 'ਚ ਪੈਣ ਲੱਗੀ ਨਾ, ਤੇ ਸਾਗਰ ਦਾ ਸਵਾਗਤ ਸਨਮਾਨ ਦੇਖਿਆ, ਤੇ ਉਹਦੇ ਮਨ 'ਚ ਖਿਆਲ ਆਇਆ ਬਈ ਆਈ ਮੈਂ ਆਕਾਸ਼ਪੁਰੀ ਤੋਂ, ਚੱਲੀ ਘੜੀਆਂ ਪਹਿਰਾਂ ਕਰਨ ਸਵਾਗਤ, ਉਛਲ ਉਛਲ ਕੇ ਐ ਸਾਗਰ ਦੀਆਂ ਲਹਿਰਾਂ ਜਾਪ ਰਹੀ ਏ ਮਨ ਮੇਰੇ ਨੂੰ, ਮੰਜ਼ਿਲ ਉਹੀ ਹੈ ਮੇਰੀ, ਜੇਕਰ ਇੱਥੇ ਮਿਟਣਾ ਜਾਵਾਂ ਫਿਰ ਕਿੱਥੇ ਜਾ ਕੇ ਠਹਿਰਾਂ। ਫਿਰ ਠਹਿਰਾਓ ਕਿੱਥੇ ਨਸੀਬ ਹੋਵੇਗਾ, ਫਿਰ ਟਿਕਾਓ ਕਿੱਥੇ ਨਸੀਬ ਹੋਵੇਗਾ। ਪਰ ਗੰਗਾ ਜਾਂ ਕੋਈ ਵੀ ਦਰਿਆ ਪਵਿੱਤਰ ਤਾਂ ਹੀ ਹੁੰਦਾ ਹੈ ਜੇ ਸਾਗਰ ਵਿੱਚ ਪੈ ਜਾਏ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਤੇ ਮਨ ਪਵਿੱਤਰ ਤਾਂ ਹੀ ਹੁੰਦਾ ਹੈ ਭਾਵੇਂ ਕਿੰਨਾ ਹੀ ਮੈਲ ਨਾਲ ਭਰਿਆ ਹੋ ਤੇ ਜਨਮਾਂ ਜਨਮਾਂ ਦੀ ਮੈਲ ਹੋਵੇ। ਸਭ ਤੋਂ ਪਹਿਲਾਂ ਗੁਰੂ ਹਰੀ ਇਸ ਨੂੰ ਪਵਿੱਤਰ ਕਰ ਲੈਂਦਾ, ਆਪਣੇ ਵਰਗਾ ਕਰ ਲੈਂਦਾ ਹੈ, ਤਾਂ ਹੀ ਮਨ ਜੋਤ ਸਰੂਪ ਹੁੰਦਾ ਹੈ ਨਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮੇਰੇ ਸਾਹਿਬ ਨੇ ਇਸੋਂ ਇੱਥੇ ਮਨ ਨੂੰ ਮੁਖਾਤਬ ਕੀਤਾ, ਪਰ ਜਪਦਿਆਂ ਜਪਦਿਆਂ ਐਸੀ ਖੇਡ ਬਣ ਜਾਂਦੀ ਹੈ, ਪਤਾ ਹੀ ਨਹੀਂ ਚੱਲਦਾ ਸਿੱਖ ਕੌਣ ਹੈ ਤੇ ਗੁਰੂ ਕੌਣ ਹੈ। ਗੁਰੂ ਤੇ ਸਿੱਖ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਂਦੇੜ ਦੀ ਸਰਜ਼ਮੀਨ ਤੇ ਜਦ ਆਪਣਾ ਸਰੀਰ ਤਿਆਗਣ ਦਾ ਸਮਾਂ ਜਾਣਿਆ, ਜੋਤੀ ਜੋਤ ਸਮਾਵਣ ਦਾ ਸਮਾਂ ਜਾਣਿਆ, ਤੇ ਕੌਮ ਨੂੰ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ। ਕੁਝ ਗੁਰਸਿੱਖਾਂ ਨੇ ਗੁਜ਼ਾਰਿਸ਼ ਕੀਤੀ, ਆਖਿਆ ਹੇ ਸੱਚੇ ਪਾਤਸ਼ਾਹ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ, अगे जदों भी गुरु जामा बदलदा रहा ते अगले जामे दा हाथ पकड़ा के जांदे रहे, साहब तुसी सानू किस दे लड़ ला के जा रहे हो? ते साहब कहन लगे, मैं थानू शब्द गुरु गुरु ग्रंथ साहब जी दे आद काल तो जिस दे लड़ लगे हाँ उस दे लड़ ही ला के जा रहे। व्यक्ति गुरु नहीं होवेगा, हुण शरीर धारण वाला कोई गुरु गद्दी ते नहीं बैठेगा, हुण केवल गुरु गुरु ग्रंथ साहब जी होणगे। ऐ मनाया जा रहा है गुरु ग्रंथ साहब जी का प्रकाश गुरता गद्दी दिवस मनाया जा रहा है सारे भारत विच, सारे संसार विच। सतगुरु पातशाह जी ने कह दिता, आखण लगे गुरसिख महाराज तुसी ठीक कहंदे हो। साहब कहण लगे, जे साडे आत्मा दा दीदार करना हो ते गुरु ग्रंथ साहब जी दी बाणी दा पाठ करना, ते जे साडे शरीर दा दीदार करना हो गुरु खालसे दा दर्शन कर लेना। गुरसिखा ने पूछया, महाराज कहन लगे पंज सिख होवन अमृत धारी रहत बहत विच पूरे, मेरा रूप है रहत सो सिंह पंच जो मिले हैं, मम स्वरूप सो जानो भले हैं, पंज सिंघन में मेरो वासा, पूर्ण करो तरो जे आसा। महाराज किधरे ऐसे थां ते होइए जिथे पंज सिख ना मिल सकन? महाराज मुस्कुरा पे, क्या फिर चार मिल जान रहत बैत विच पूरे? हुण ते बड़ा मुश्किल दा समा बन गया है मस्कीन जी दे बोलने के, गुरुद्वारे एक शहर विच दस भी लभ जाणगे पर अमृत अभिलाषी आ जाण ते बाटा तैयार करन वाले पंज सिख भी लभणे बड़े औखे ने, भावें श्री अकाल तख्त साहब ने इंतजाम किया होया। तुसी संसार विच किधरे भी अमृत संचार करना होवे, अमृत संचार वास्ते सज्जन आए होवन, लगदे चारे ते हर महीने ही करदे रहा करो। श्री अकाल तख्त साहब ते हफ्ते च दो वारी होंदा है, बुधवार ते वीरवार, ठीक दिन दे 12 बजे अमृत संचार होंदा है और आद काल तो चले आ रहा है, जब तो ये मर्यादा बजी हुई है। पर दूर दराज लंबे दूरी दे शहरां विच जाके अमृत संचार करना हो तो फिर श्री अकाल तख्त साहब तो पंज प्यारे उचेचे भेजे जाते हैं और उन्हां दा पहले बकायदा टेस्ट होंदा है, भाई पंजे बाणियां याद होवन, रहत बहत विच पूरे होवन, जिस तरह की मर्यादा पंज प्यारियां दी दर्ज है उस तरह के पंज प्यारे साहिबान थानू श्री अकाल तख्त साहब तो मिल सकते हैं। महाराज कहन लगे पंज मिल जावन। सिखा ने कहा, पातशाह जे पंज ना मिलन, सतगुरु आखन लगे फिर चार ही मिल जावन। महाराज जे किधरे ऐसे थां होइए चार भी ना मिलन, दो भी ना मिलन, एक भी ना मिले, फिर की करिए? साहब ने कहा, फिर खालसा जे किसे ऐसे दुश्वारी परे समय विच हो कि दूजा एक भी ना लभदा हो, फिर अमृत वेले जाग के पंज बाणियां दा पाठ करके पंज ककार अपने तन ते सजा के फिर खुद शीशे दे सामने हो जाना, उस विच जो दिखाई पवेगा वो होर कोई नहीं होवेगा, मेरा ही दीदार होवेगा। सतगुरु जी ने सानू शब्द गुरु नाल जोड़िया और शब्द गुरु की बरकत ऐसी है ये सिख नू अपने विच अभेद कर लैंदी, फर्क नहीं रहन देंदी। अब तो जाए चढ़े सिंहासन, मिले हैं सारंग पानी, राम कबीरा एक पए हैं, कोई न सके पछानी। फिर पछाणिया नहीं जांदा गंगा केड़ी है ते सागर केड़ा है। ਅਕਾਲ ਪੁਰਖ ਵਿੱਚ ਜਪਣ ਵਾਲੇ ਅਕਾਲ ਪੁਰਖ ਦਾ ਰੂਪ ਹੋ ਜਾਂਦੇ ਨੇ, ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇਸਲਾਮ ਜਗਤ ਦੇ ਮਹਾਨ ਰੁਕਨ ਖੁਦਾ ਰਸੀਦ ਹਿਰਦਾ ਸ਼ਮਸ ਤਬਰੇਜ਼ ਦੇ ਦੋ ਬੋਲ ਮੇਰੇ ਖਿਆਲ 'ਚ ਆਏ ਨੇ, ਮੈਂ ਆਪ ਨੂੰ ਸਰਵਣ ਕਰਾ ਦਿੰਦਾ। ਉਹ ਕਹਿੰਦੇ ਨੇ, ਤੋ ਮਨ ਸੁਦਮ ਮਨ ਤੋ ਸੁਧੀ, ਤੋ ਤਨ ਸੁਦਮ ਮਨ ਜਾਂ ਸੁਧੀ, ਈ ਕਸ ਨ ਗੋਦ ਬਾਦ ਜੇ ਮਨ ਦੀਗਰਮ ਤੂੰ ਦੀਗਰੀ। ਹੇ ਖੁਦਾ, ਇਹ ਮੇਰਾ ਤਨ ਤੇਰੇ ਵਿੱਚ ਲੀਨ ਹੋ ਗਿਆ ਤੇ ਤੇਰੀ ਮਹਾਨ ਸ਼ਕਤੀ ਮੇਰੇ ਵਿੱਚ ਲੀਨ ਹੋ ਗਈ। ਮੈਂ ਪ੍ਰਾਣ ਹੋ ਗਿਆ, ਤਨ ਹੋ ਗਿਆ, ਤੂੰ ਜਾਨ ਹੋ ਗਿਆ, ਤੇ ਖੁਦਾ ਹੁਣ ਕੋਈ ਕਹਿ ਹੀ ਨਹੀਂ ਸਕਦਾ ਕਿ ਮੈਂ ਕੋਈ ਹੋਰ ਹਾਂ ਤੇ ਤੂੰ ਕੋਈ ਹੋਰ ਹੈ। ਈ ਕਸ ਨ ਗੋਦ ਬਾਦ ਜੀ ਮਨ ਦੀਗਰਮ ਤੂੰ ਦੀਗਰੀ, ਮੈਂ ਹੋਰ ਹਾਂ ਤੂੰ ਹੋਰ ਹੈ, ਇਹ ਹੁਣ ਕੋਈ ਆਖ ਸਕਦਾ ਹੀ ਨਹੀਂ ਹੈ। ਇਸ ਤਰ੍ਹਾਂ ਦਾ ਹਰੀ ਹੈ, ਐਸੇ ਮੀਤਾ ਐਸੇ ਹਰ ਜੀਓ ਪਾਏ, ਜਿਹੜਾ ਆਪਣੇ ਵਰਗਾ ਕਰ ਲੈਂਦਾ ਹੈ, ਜੋ ਸਰਬ ਵਿਆਪਕ ਪੂਰਨ ਧਨੀ, ਜਦਕਿ ਸੋਭਾ ਘੱਟ ਘੱਟ ਸੁਣੀ, ਜਿਹੜਾ ਸਭ ਜਗ੍ਹਾ ਬਿਰਾਜਮਾਨ ਹੈ, ਕੋਈ ਥਾਂ ਖਾਲੀ ਨਹੀਂ, ਤੂੰ ਸਭਨੀ ਥਾਈ, ਜਿੱਥੇ ਹੋਂ ਜਾਏ ਸੱਚਾ ਸਿਰਜਣਹਾਰ ਜੀਓ। ਇੱਕ ਗੁਜ਼ਾਰਿਸ਼ ਮੈਂ ਆਪ ਜੀ ਦੇ ਕਦਮਾਂ 'ਚ ਹੋਰ ਰੱਖਣੀ ਚਾਹੁੰਦਾ ਹਾਂ, ਅਤੇ ਆਪ ਇਸ ਇਲਤਜ਼ਾ ਨੂੰ ਪ੍ਰਵਾਨ ਕਰ ਲੈਣਾ। ਕਹਿੰਦੇ ਨੇ, ਚੰਗਾ ਤੋਂ ਚੰਗਾ ਮਨੁੱਖ ਹੋਵੇ ਨਾ, ਪਰ ਭੈੜੀ ਗੱਲ ਆਖੇ ਉਹਦੀ ਗੱਲ ਸ਼ੈਤਾਨ ਦੀ ਗੱਲ ਸਮਝ ਕੇ ਛੱਡ ਦਿਓ, ਬਈ ਇਹ ਚੰਗੀ ਗੱਲ ਨਹੀਂ ਆਖ ਰਿਹਾ। ਪਰ ਚੰਗੀ ਗੱਲ ਕੋਈ ਭੈੜੇ ਤੋਂ ਭੈੜਾ ਮਨੁੱਖ ਵੀ ਆਖੇ ਨਾ, ਉਹਦੀ ਮੰਨ ਲੈਣੀ ਚਾਹੀਦੀ ਹੈ। ਜਿਵੇਂ ਹੀਰਾ ਜ਼ਮੀਨ 'ਤੇ ਡਿੱਗਿਆ ਵੀ ਹੋਵੇ ਉਹ ਚੁੱਕ ਲੈਣਾ ਚਾਹੀਦਾ। ਪਰ ਇੱਥੇ ਤੇ ਗੁਰੂ ਦੇ ਬਚਨ ਨੇ ਸਾਡੇ ਵਾਸਤੇ, ਇਹਨਾਂ ਨੂੰ ਸੰਭਾਲਣਾ ਤੇ ਹਰ ਹਾਲਤ ਵਿੱਚ ਜ਼ਰੂਰੀ ਹੈ। ਬੜੇ ਧਿਆਨ ਨਾਲ ਇਹਨਾਂ ਬੋਲਾਂ ਨੂੰ ਸੁਣਨਾ ਜ਼ਰੂਰੀ ਹੈ, ਫਿਰ ਮੰਨਣਾ ਜ਼ਰੂਰੀ ਹੈ। ਉਹ ਕਿਹੜਾ ਹਰੀ ਹੈ, ਸਭ ਜਗ੍ਹਾ ਬਿਰਾਜਮਾਨ ਹੈ। ਸਾਡਾ ਮਨੁੱਖਾ ਜੀਵਨ ਇਹਦੇ 'ਚ ਬੜੇ ਉਤਰਾਅ ਚੜਾਅ ਆ ਜਾਂਦੇ ਨੇ। ਕਬਹੋਂ ਜੀਅੜਾ ਉਬ ਚੜ੍ਹਤ ਹੈ, ਕਬਹੋਂ ਜਾਏ ਪਿਆਲੇ। ਮੇਰੇ ਸਮੇਤ ਤੁਹਾਡੇ 'ਚੋਂ ਕੋਈ ਐਸਾ ਨਹੀਂ ਹੈ ਜਿਸ ਦੇ ਜੀਵਨ 'ਚ ਉਤਰਾਅ ਚੜਾਅ ਨਾ ਆਏ ਹੋਣ। ਇਹ ਸਭ ਦੇ ਆਉਂਦੇ ਨੇ। ਤੇ ਕਰਨਾ ਪਤਾ ਕੀ ਹੈ, ਤੁਸੀਂ ਸੰਸਾਰ ਵਿੱਚ ਜਿੱਥੇ ਵੀ ਬੈਠੇ ਹੋ, ਭਾਵੇਂ ਅਮੈਰੀਕਾ ਹੈ, ਕੈਨੇਡਾ ਹੈ, ਦੁਨੀਆ ਦਾ ਕੋਈ ਮੁਲਕ ਹੈ, ਦੁਨੀਆ ਦਾ ਹਿੰਦੁਸਤਾਨ ਦਾ ਕੋਈ ਪ੍ਰਾਂਤ ਹੈ, ਕਿਸੇ ਵੀ ਮਜ਼ਹਬ ਦਾ ਮਨੁੱਖ ਹੈ, ਆਪਣੇ ਧਿਆਨ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨੂੰ ਲਿਆਉਂਦਿਆਂ ਸ੍ਰੀ ਦਰਬਾਰ ਸਾਹਿਬ ਜੀ ਦਾ ਧਿਆਨ ਕਰਕੇ ਅਰਦਾਸ ਕਰ ਦੇਣੀ, ਤੇ ਗੁਰੂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦੇਵੇਗਾ। ਗੁਰੂ ਦੀ ਬਰਕਤ ਝੋਲੀ 'ਚ ਪੈ ਜਾਏਗੀ। ਇਹ ਜਿਹਾ ਗੁਰੂ ਹੈ ਜੋ ਸਭ ਦੀ ਸੁਣਦਾ ਹੈ ਤੇ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ। ਬੜੇ ਗਹਿਰੇ ਰਸ ਲਬਰੇਜ਼ ਬੋਲ ਨੇ, ਮੀਤਾ ਐਸੇ ਹਰ ਜੀਓ ਪਾਏ, ਇਸ ਤਰ੍ਹਾਂ ਦਾ ਹਰੀ ਮੈਂ ਪ੍ਰਾਪਤ ਕਰ ਲਿਆ ਹੈ, ਇਸ ਤਰ੍ਹਾਂ ਦਾ ਪਰਮਾਤਮਾ ਮੈਨੂੰ ਪ੍ਰਾਪਤ ਹੋਇਆ ਹੈ। ਆਓ ਬੜੇ ਪਿਆਰ ਨਾਲ ਇਹਨਾਂ ਪਾਵਨ ਬਚਨਾਂ ਦਾ ਪਾਠ ਤੇ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਦੇਵ ਗੰਧਾਰੀ ਜਿਹੜਾ ਸਤਿਗੁਰੂ ਜੀ ਨੇ ਇੱਥੇ ਰਾਗ ਵਰਤਿਆ ਹੈ, ਇਹਦੇ ਵਿੱਚ ਭੈਰਵੀ ਔਰ ਇਸ ਤਰ੍ਹਾਂ ਦੇ ਨਾਲ ਰਾਗ ਗਿਰੀ ਰਾਗ ਇਤਿਆਦਕ ਮਿਲ ਕੇ ਰਾਗ ਤਿਆਰ ਹੁੰਦਾ। ਭਾਰਤੀ ਸ਼ੈਲੀਆਂ ਜਿਹੜੀਆਂ 10-68 ਨੇ ਰਾਗ ਦੀਆਂ, ਉਹਨਾਂ 'ਚੋਂ ਵੱਖਰਾ ਇਸ ਰਾਗ ਨੂੰ ਮੰਨਦੇ ਨੇ, ਪਰ ਸਤਿਗੁਰੂ ਜੀ ਨੇ ਪ੍ਰਵਾਨ ਕੀਤਾ ਹੈ। ਤੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤਾ ਹੈ। ਕੁਝ ਵਿਦਵਾਨ ਸੰਗੀਤਕਾਰ ਇਸ ਨੂੰ ਸੰਪੂਰਨ ਰਾਗਣੀ ਵੀ ਮੰਨਦੇ ਨੇ। ਮਹਾਰਾਜ ਨੇ ਵਰਤਿਆ ਹੈ ਸਨਮਾਨਯੋਗ ਤੇ ਸ਼ਰਧਾ ਨਾਲ ਗਾਉਣ ਵਾਲਾ ਰਾਗ ਹੈ। ਫਿਰ ਤਿੰਨ ਤਾਲੇ ਦਾ ਜ਼ਿਕਰ ਹੈ ਤੇ ਸੰਖੇਪ ਰੂਪ ਵਿੱਚ ਸਾਹਿਬ ਨੇ ਮੰਗਲਾਚਰਨ ਰੂਪ ਵਿੱਚ ਮੂਲ ਮੰਤਰ ਇੱਥੇ ਦਰਜ ਕੀਤਾ ਹੈ ਜੀ।
ਮੀਤਾ ਐਸੇ ਹਰ ਜੀਉ ਪਾਏ,
ਇਸਤਰਾਂ ਦਾ ਸਦਾ ਦਇਆ ਕਰਨ ਵਾਲਾ, ਸਦਾ ਹੀ ਸਾਥ ਦੇਣ ਵਾਲਾ ਤੇ ਹਰ ਮੁਸ਼ਕਲ ਦਾ ਸਮਾਧਾਨ ਕਰਨ ਵਾਲਾ ਹਰੀ, ਇਹ ਸਤਿਕਾਰਯੋਗ ਸ਼ਬਦ ਨੇ। ਹਰ ਜੀਉ ਮੈਨੂੰ ਪ੍ਰਾਪਤ ਹੋਏ ਹਨ,
ਛੋੜ ਨਾ ਜਾਈ ਸਦ ਹੀ ਸੰਗੇ, ਅਨ ਦਿਨ ਗੁਰ ਮਿਲ ਗਾਏ।
ਐਸੇ ਹਰੀ ਜੀ, ਐਸੇ ਕਰਤਾ ਪੁਰਖ ਜੀ ਮੈਨੂੰ ਪ੍ਰਾਪਤ ਹੋਏ ਨੇ, ਜੋ ਕਦੀ ਛੱਡ ਕੇ ਦੂਰ ਨਹੀਂ ਜਾਂਦੇ। ਸਾਹਿਬ ਜੀ ਦਾ ਇੱਕ ਹੋਰ ਬਚਨ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ। ਇੱਕ ਵਾਰੀ ਮਿਲ ਪਿਆ ਤੇ ਫਿਰ ਦੁਬਾਰੇ ਉਹਨੂੰ ਲੱਭਣ ਦੀ ਲੋੜ ਨਹੀਂ ਪੈਂਦੀ। ਭਗਤ ਨਾਮਦੇਵ ਜੀ ਬਾਰੇ ਪ੍ਰਸਿੱਧ ਹੈ ਬਈ 72 ਵਾਰ ਉਹਨਾਂ ਨੂੰ ਦਰਸ਼ਨ ਹੋਏ। 72 ਵਾਰ ਦਰਸ਼ਨ ਹੋਣ ਦੀ ਲੋੜ ਨਹੀਂ ਹੈ, ਇੱਕ ਵਾਰੀ ਦਰਸ਼ਨ ਹੋ ਜਾਏ ਫਿਰ ਦੁਬਾਰੇ ਕੋਈ ਲੋੜ ਨਹੀਂ ਪੈਂਦੀ। ਹਾਂ, 72 ਐਸੇ ਗਾਥਾਵਾਂ ਨੇ ਉਹਨਾਂ ਦੇ ਜੀਵਨ ਦੀਆਂ ਜਿੱਥੇ ਉਹਨਾਂ ਨੇ ਕਿਹਾ, ਹੇ ਪ੍ਰਭੂ, ਇਹ ਤੇਰੇ ਬਿਨਾਂ ਹੋਰ ਕੋਈ ਨਹੀਂ ਹੈ, ਤੂੰ ਹੀ ਹੈਗਾ ਹੈ ਔਰ ਮੈਂ ਤੈਨੂੰ ਹੀ ਸਜਦਾ ਕਰਦਾ ਹਾਂ। ਇੱਕ ਵਾਰੀ ਮਿਲ ਜਾਏ ਫਿਰ ਕਦੀ ਦੂਰ ਜਾਂਦਾ ਹੀ ਨਹੀਂ ਹੈ। ਛੋੜ ਨਾ ਜਾਈ ਸਭ ਹੀ ਸੰਗੇ, ਅਨ ਦਿਨ ਗੁਰ ਮਿਲ ਗਾਏ। ਦਿਨ ਰਾਤ ਹਰ ਵੇਲੇ ਮੈਂ ਸਤਿਗੁਰੂ ਨੂੰ ਮਿਲ ਕੇ ਉਸ ਹਰੀ ਦੇ ਗੁਣ ਗਾਉਂਦਾ ਹਾਂ, ਉਸ ਨਾਲ ਜੁੜਨ ਦਾ ਯਤਨ ਕਰਦਾ ਹਾਂ, ਉਸ ਹਰੀ ਜੀ ਦੀ ਇਬਾਦਤ ਕਰਦਾ ਹਾਂ। ਹਾਂਜੀ,
ਰਾਹਾ
ਮਰਕਜ਼ੀ ਬੋਲ ਨੇ, ਇਸ ਦੇ ਉੜੇ ਦਾ ਉਚਾਰਨ ਖੁੱਲਾ ਨਹੀਂ ਕਰਨਾ ਹੋੜੇ ਵਰਗਾ, ਇਹਦਾ ਉਚਾਰਨ ਥੋੜਾ ਬੱਝਵਾਂ ਹੈ। ਰਹਾਓ, ਇਹ ਸਾਰੇ ਸ਼ਬਦ ਦੀਆਂ ਮਰਕਜ਼ੀ ਪੰਕਤੀਆਂ ਨੇ। 2685 ਦਫਾ ਸਤਿਗੁਰੂ ਜੀ ਨੇ ਰਹਾਓ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਹੈ। ਇਹਦਾ ਅਰਥ ਠਹਿਰਾਓ ਹੈ, ਇਹਦਾ ਅਰਥ ਅਸਥਾਈ ਹੈ, ਇਹਦਾ ਅਰਥ ਕੇਂਦਰੀ ਭਾਵ ਹੈ ਔਰ ਇਹਦਾ ਅਰਥ ਪਰਮਾਤਮਾ ਹੈ। ਬੜਾ ਗਹਿਰਾ ਬਚਨ ਹੈ ਰਹਾਓ, ਬਾਰ ਬਾਰ ਗੁਰੂ ਗ੍ਰੰਥ ਸਾਹਿਬ ਜੀਆਂ 'ਚ ਵਰਤਿਆ ਗਿਆ। ਇਸ ਸ਼ਬਦ ਦੀਆਂ ਮਰਕਜ਼ੀ ਪੰਕਤੀਆਂ ਹਨ,
ਮਿਲਿਓ ਮਨੋਹਰ ਸਰਬ ਸੁਖੈਨਾ, ਤਿਆਗ ਨਾ ਕਤੁ ਜਾਏ।
ਜਿਹੜਾ ਮਨ ਨੂੰ ਹਰ ਲੈਂਦਾ ਹੈ ਉਹ ਹਰੀ, ਜਿਹੜਾ ਮਨ ਨੂੰ ਹਰ ਲੈਂਦਾ ਹੈ, ਕੀ ਹਰਦਾ ਹੈ? ਮਨ 'ਚ ਸੋਗ ਪਿਆ, ਰੋਗ ਪਿਆ, ਵਿਰੋਧ ਪਿਆ, ਵੈਰ, ਈਰਖਾ, ਤਮਾਮ ਮੈਲੇ ਗੁਣਾਂ ਨੂੰ ਹਰ ਲੈਂਦਾ ਹੈ ਤੇ ਬੜਾ ਮਨ ਨੂੰ ਪ੍ਰਸੰਨਤਾ ਨਾਲ ਭਰ ਦਿੰਦਾ। ਮਨੋਹਰ ਦਾ ਅਰਥ ਇਹ ਵੀ ਹੈ ਜੋ ਮਨ ਨੂੰ ਭਾ ਜਾਂਦਾ, ਮਨ ਨੂੰ ਰਸ ਨਾਲ ਭਰ ਦਿੰਦਾ ਹੈ। ਮਿਲਿਓ ਮਨੋਹਰ ਸਰਵ ਸੁਖੈਨਾ, ਸੁਖੈਨਾ ਸ਼ਬਦ ਹੈ ਪਰ ਸਮਾਸੀ ਸ਼ਬਦ ਹੈ, ਦੋ ਸ਼ਬਦ ਇਸ ਵਿੱਚ ਸਮਾਏ ਹੋਏ ਨੇ। ਇੱਕ ਸ਼ਬਦ ਸੁਖ ਹੈ ਤੇ ਦੂਜਾ ਹੈ ਐਨਾ। ਵਿਦਵਾਨ ਸੱਜਣ ਬੈਠੇ ਨੇ ਦਰਬਾਰ ਸਾਹਿਬ ਜੀ ਦੇ, ਸਤਿਕਾਰਯੋਗ ਸਾਬਕਾ ਹੈਡ ਗ੍ਰੰਥੀ ਔਰ ਹੁਣ ਗ੍ਰੰਥੀ ਪਦਵੀ ਤੇ ਬਿਰਾਜਮਾਨ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਬੈਠੇ ਨੇ। ਦਰਬਾਰ ਸਾਹਿਬ ਜੀ ਦੇ ਮੈਨੇਜਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਬੈਠੇ ਨੇ। ਸੰਤ ਬਾਬਾ ਗੁਰਦੇਵ ਸਿੰਘ ਜੀ, ਰੰਗੀ ਹੋਈ ਆਤਮਾ ਮਹਾਂਪੁਰਖ ਆਤਮਾ, ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਤੋਂ ਵਰਸਾਏ ਹੋਏ, ਹੋਰ ਵੀ ਬੜੀਆਂ ਮਹਾਨ ਵਿਭੂਤੀਆਂ ਸਿੱਖ ਜਗਤ ਦੀਆਂ ਸੰਗਤ ਵਿੱਚ ਤਸ਼ਰੀਫ ਫਰਮਾ ਨੇ, ਜਿਹੜੀਆਂ ਸਤਿਗੁਰੂ ਦੀ ਬਾਣੀ ਦੀ ਬਣਤਰ ਨੂੰ ਸਮਝਦੀਆਂ ਨੇ। ਵਿਦਵਾਨ ਸੱਜਣ ਬੈਠੇ ਨੇ। ਇਹ ਦੋ ਸ਼ਬਦਾਂ ਦਾ ਜੋੜ ਹੈ, ਇੱਕ ਸ਼ਬਦ ਹੈ ਸੁਖ, ਦੂਜਾ ਸ਼ਬਦ ਹੈ ਐਨਾ ਤੇ ਉਚਾਰਨ ਸੁਖੈਨਾ ਹੀ ਹੈ। ਸੁੱਖਾਂ ਦਾ ਐਨਾ, ਸੁੱਖਾਂ ਦਾ ਘਰ, ਵਾਹਿਗੁਰੂ ਮਨੋਹਰ ਮੈਨੂੰ ਮਿਲ ਗਿਆ ਹੈ, ਤਿਆਗ ਨਾ ਕਤ ਹੋ ਜਾਏ। ਜਿਹੜਾ ਮੈਨੂੰ ਹੁਣ ਕਦੀ ਤਿਆਗ ਕੇ ਕਦੀ ਦੂਜੇ ਪਾਸੇ ਨਹੀਂ ਜਾਂਦਾ, ਸਦਾ ਨਾਲ ਰਹਿੰਦਾ ਹੈ।
ਅਨਕ ਅਨਕ ਭਾਂਤ ਬਹੁ ਪੇਖੇ ਪ੍ਰੇ ਰੋਮ ਨ ਸਮ ਸਰ ਲਾਏ।
ਅਨੇਕਾਂ ਅਨੇਕਾਂ ਭਾਂਤਾਂ ਨਾਲ ਸਾਰੇ ਮਨੁੱਖਾਂ ਨੂੰ ਵੀ ਦੇਖ ਲਿਆ। ਤੁਸੀਂ ਦੇਖ ਲੈਣਾ ਸਭ ਨੂੰ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੁਣ ਦਿਸ ਘੇਰਾ, ਵਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੇ। ਸਾਹਿਬ ਦੇ ਬਚਨ, ਸਤਿਗੁਰੂ ਜੀ ਨੇ ਅਗੰਮੀ ਬਚਨ ਸਾਡੀ ਝੋਲੀ ਚ ਪਾਏ। ਫਿਰ ਸਾਹਿਬ ਕਹਿੰਦੇ ਅਨੇਕ ਅਨੇਕ ਭਾਂਤ ਬਹੁ ਪੇਖੇ, ਅਨੇਕਾਂ ਮਨੁੱਖਾਂ ਨੂੰ ਦੇਖਿਆ ਹੈ, ਪਦਵੀਆਂ ਨੂੰ ਦੇਖਿਆ ਹੈ, ਅਨੇਕਾਂ ਪਦਾਰਥਾਂ ਨੂੰ ਬੜੀ ਵਾਰੀ ਅਜ਼ਮਾ ਕੇ ਦੇਖਿਆ ਹੈ। ਪ੍ਰੇ ਰੋਮ ਨਾ ਸੰਸਰ ਲਾਏ, ਪਰ ਹੇ ਪ੍ਰਭੂ ਤੇਰੇ ਮਿਲਾਪ ਦਾ ਜੋ ਸੁਖ ਹੈ ਉਹਦੇ ਰੋਮ ਬਰਾਬਰ ਵੀ, ਤੇਰੇ ਰੋਮ ਬਰਾਬਰ ਵੀ ਹੋਰ ਕੋਈ ਦਿਖਾਈ ਨਹੀਂ ਪੈਂਦਾ।
ਮੰਦਰ ਭਾਗ ਸੋਭ ਦਵਾਰ ਅਨਹਤ ਰੁਣ ਝੁਣ ਲਾਏ।
ਐਸੇ ਪੁਰਖ ਦਾ ਇਹ ਹਿਰਦਾ ਮੰਦਰ ਭਾਗਾਂ ਨਾਲ ਭਰ ਜਾਂਦਾ, ਅਨਹਤ ਨਾਦ ਅੰਦਰ ਸੁਣਾਈ ਪੈਣ ਲੱਗ ਪੈਂਦਾ ਹੈ, ਔਰ ਨਾਮ ਦੀ ਧੀਮੀ ਧੀਮੀ ਲੈ ਬ੍ਰਹਮ ਗਿਆਨ ਬ੍ਰਹਮ ਨਾਦ ਦੀ ਅੰਦਰ ਚੱਲ ਪੈਂਦੀ ਹੈ, ਦਸਮ ਦੁਆਰ ਦਾ ਦੀਦਾਰ ਪ੍ਰਾਪਤ ਹੁੰਦਾ ਹੈ ਜੀ।
ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇ ਥੀਤੇ ਸਦ ਥਾਏ।
ਸਤਿਗੁਰੂ ਕਹਿੰਦੇ ਨੇ ਐਸੇ ਕਰਤਾ ਪੁਰਖ ਜੀ ਨੇ ਆਉਣ ਦਾ ਸਦਕਾ ਮੇਰਾ ਹਿਰਦਾ ਹੁਣ ਸਦਾ ਹੀ ਰੰਗ ਨੂੰ ਮਾਣ ਰਿਹਾ ਹੈ, ਮਾਣਦਾ ਹੈ, ਆਨੰਦ ਦਾ ਅਨੁਭਵ ਕਰਦਾ ਹੈ। ਗ੍ਰਹਿ ਪ੍ਰੇ ਥੀਤੇ ਸਦ ਆਏ, ਹੁਣ ਸਦੀਵੀ ਕਾਲ ਵਾਸਤੇ ਉਹ ਕਰਤਾ ਪੁਰਖ ਮੇਰਾ ਪਤੀ ਮੇਰਾ ਪਿਆਰਾ ਹਿਰਦੇ ਵਿੱਚ ਆ ਕੇ ਥਿਤ ਹੋ ਗਿਆ, ਟਿਕ ਗਿਆ ਹੈ, ਭਾਵ ਵਸ ਗਿਆ ਹੈ, ਤੇ ਹੁਣ ਮੈਨੂੰ ਸੰਸਾਰ ਦਾ ਹਰ ਆਨੰਦ ਹਰ ਖੇੜਾ ਝੋਲੀ ਵਿੱਚ ਪੈਂਦਾ ਹੋਇਆ ਦਿਖਾਈ ਪੈ ਰਿਹਾ। ਬਸ ਇੱਕ ਦੋ ਮਿੰਟਾਂ ਦੀ ਵਿਚਾਰ ਆਪ ਜੀ ਦੇ ਨਜ਼ਰ ਹੋਰ ਕਰਨੀ ਹੈ ਇਸ ਦਿਹਾੜੇ ਤੇ। ਭਾਵੇਂ ਕੋਈ ਅਪੀਲ ਤੇ ਨਹੀਂ ਕੀਤੀ ਜਾਂਦੀ, ਜਦ ਦੀਵਾਲੀ ਸਮਾਗਮਾਂ ਤੋਂ ਬਾਅਦ ਮਸਕੀਨ ਜੀ ਅਗਲੇ ਦਿਨ ਸਮਾਪਤੀ ਕਰਦੇ ਸਨ ਤੇ ਜੋ ਕੁਝ ਕਥਾ ਭੇਟ ਮਾਇਆ ਉਹਨਾਂ ਨੂੰ ਆਉਂਦੀ ਸੀ ਉਹ ਸਾਰੀ ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ ਚ ਪਾ ਦਿੰਦੇ ਸੀ। ਕਦਾ ਭੇਟ ਕਦੀ ਮੰਗਦੇ ਨਹੀਂ ਸਨ, ਦਾਸ ਨੂੰ ਵੀ ਸਤਿਗੁਰੂ ਜੀ ਨੇ ਉਹਨਾਂ ਦੇ ਕਦਮਾਂ ਵਿੱਚ ਰਹਿਣ ਦਾ ਸੁਭਾਗ ਪ੍ਰਦਾਨ ਕੀਤੀ ਰੱਖਿਆ, ਔਰ ਇਹ ਮਰਿਆਦਾ ਹੀ ਬਣ ਗਈ ਹੈ ਬਈ ਅਗਲੇ ਦਿਨ ਸੰਗਤਾਂ ਕੋਲੋਂ ਕਥਾ ਭੇਟਾ ਦੀ ਮੰਗ ਕਰ ਲੈਣੀ। ਅੱਜ ਜੋ ਵੀ ਆਪ ਕਥਾ ਭੇਟ ਮਾਇਆ ਭੇਟਾ ਕਰੋਗੇ ਉਹ ਸਾਰੀ ਦੀ ਸਾਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰਾਂ 'ਚ ਚਲੀ ਜਾਏ। ਔਰ ਮੈਂ ਬੇਨਤੀ ਇਹ ਵੀ ਕਰਨਾ ਚਾਹੁੰਦਾ ਹਾਂ, ਜਿਹੜਾ ਸਦੀਵ ਕਾਲ ਵਾਸਤੇ ਆਪਣੇ ਘਰ ਵਿੱਚ ਲੰਗਰ ਚੱਲਦੇ ਰੱਖਣਾ ਚਾਹੇ, ਭੰਡਾਰੇ ਭਰੇ ਰੱਖਣਾ ਚਾਹੇ, ਉਹ ਜ਼ਰੂਰ ਆਪਣਾ ਦਸਵੰਧ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰਾਂ ਵਿੱਚ ਲਿਆ ਕੇ ਪ੍ਰੇਮ ਸਹਿਤ ਭੇਟਾ ਕਰਿਆ ਕਰੇ। ਦਾਸ ਵੀ ਥੋੜ੍ਹਾ ਜਿਹਾ ਹਿੱਸਾ ਪਾਉਣਾ ਚਾਹੁੰਦਾ ਹੈ, ਆਪ ਨੂੰ ਵੀ ਬੇਨਤੀ ਹੈ ਜ਼ਰੂਰ ਸਾਰੇ ਆਪਣਾ ਆਪਣਾ ਹਿੱਸਾ ਪਾ ਕੇ ਇੱਥੇ ਕਿਲੇ ਵਰਗੀ ਦੀਵਾਰ ਬਣਾ ਦਿਓ ਸਾਰੇ ਉੱਠ ਕੇ, ਤਾਂ ਕਿ ਵਾਰੀ ਨਾ ਆਵੇ ਔਰ ਸਾਰੇ ਜਣੇ ਅੱਜ ਆਪਣਾ ਹਿੱਸਾ ਪਾ ਕੇ ਜਾਣਾ। ਮਹਾਨ ਬਖਸ਼ਿਸ਼ ਕੀਤੀ ਹੈ ਗੁਰੂ ਘਰ ਦੇ ਅਨੰਨ ਸੇਵਾਦਾਰ, ਗੁਰੂ ਘਰ ਦੇ ਭਾਵਨਾ ਨਾਲ ਰੰਗੇ ਹੋਏ ਮਹਾਨ ਨਿਰਮਲ ਹਿਰਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਨੇ, ਹਰ ਗ੍ਰੰਥੀ ਸਾਹਿਬ ਜੀਆਂ ਨੇ, ਜਿਨ੍ਹਾਂ ਨੇ ਇਸ ਵਾਰੀ ਲੰਬਾ ਸਮਾਂ ਦਾਸ ਨੂੰ ਸੇਵਾ ਦਾ ਪ੍ਰਦਾਨ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਮਿਹਰ ਕਰਦਿਆਂ ਇਹ ਸਮਾਂ ਝੋਲੀ ਵਿੱਚ ਪਾਇਆ ਹੈ। ਅਰਦਾਸ ਧੰਨਵਾਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ, ਗੁਰੂ ਪਿਆਰ ਤੇ ਪੰਥ ਸਤਿਕਾਰ ਵਿੱਚ ਭਿੱਜਿਆ ਹੋਇਆ ਹਿਰਦਾ ਮਾਨਣੀਏ ਜਥੇਦਾਰ ਅਵਤਾਰ ਸਿੰਘ ਜੀਆਂ ਦਾ, ਜਿਨ੍ਹਾਂ ਨੇ ਬਹੁਤ ਪ੍ਰੇਮ ਨਾਲ ਨਿਵਾਜਿਆ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ, ਜਿਨ੍ਹਾਂ ਨੇ ਬਹੁਤ ਪ੍ਰੇਮ ਝੋਲੀ ਵਿੱਚ ਪਾਇਆ ਹੈ। और होर महान संगतां दा मस्कीन जी दे परिवार दा भी जो हर साल दी तरह नाल आए हुए हैं अपनी माया तुसीं इत्थे रख दे जाओ और बैठना हले जाना नहीं क्योंकि एक दो हाजरियां होर भी ने दरबार साहब दे मैनेजर साहब ने भी कुछ शब्द आप नाल सांझे करने ने सारे जाने बैठते जाना ये ठीक है दीवार किले वर्गी ही बन गई है पर दीवार बना के नहीं रखनी नालों नाल बैठते जाओ और वध चढ़ के अपनी माया सतगुरु जी दे घर विच सफली करनी है बारंबार सब दा हार्दिक तौर ते धन्नवाद ये लगातार पांच सत दिन हाजरियां भरदिया कोई भुल गुस्ताखी अनजाने विच हो गई होवे तां आप जरूर खिमा कर देना अगे तो समत प्रदान करना बारंबार सब दा फिर तो हार्दिक तौर ते धन्नवाद है आओ इन्हां आखरी पंक्तियां दा पाठ रल के करिए फिर खिमा प्रार्थी होवांगे जी हां जी
मंदर भाग शोभ द्वार अनहत ऋण चुन लाए
को नानक सदा रंग नारे गृह प्रीति दे सब थाए वाहिगुरु जी का खालसा वाहिगुरु जी की फतेह थोड़ा जिहा समा हर साल की तरह सत्कार योग बीबी प्रीतम ज्योति हरी जी अपने विचार रखणगे उन्हां तों भी आपने सरवण करने एक उचेचे तौर ते सारिआं नूं गुजारिश है भाई जाना नहीं तुसीं जाना अरदास तों बाद ही है ताकि थोड़ा ये बंदी छोड़ दिवस मनाया होया सफल होवे गुरु दीआं बरकतां दी दात सब दी चौली च महान आत्मक रोशनी बन के प्रवेश करे इसलिए फिर तो बेनती है भाई जाना नहीं सारे ने बैठना है थोड़ा जिहा ही समागम हो रहा है सिंह साहब जी ने एक दो बचन कहने हैं एक दो बचन कहने हैं माननीय मंजर साहब ने और संगतां ने सन्मान विच हाजरियां भरनिया ने भाई गुरमीत सिंह जी दातेवाल जी का भी दास धनवादी है जो बड़े प्रेम च हर रोज कोट ईसे खान तो परिवार समेत पहुँचते रहे ने माननीय सबका जथेदार श्री अकाल तख्त साहब ज्ञानी जोगिंदर सिंह जी वेदांती जिया का भी दास धनवादी है जिन्होंने बड़ी सुचजी सहायता प्रदान की है और हर तरह नाल संगतां ने सेवावां निभाईया संत बाबा गुरदेव सिंह जी कुल्ली वाले महापुरखा ने बहुत प्रेम च सेवावां निभाईया ने हर साल की तरह वो निवाजते हैं फिर तो बारंबार सब का हार्दिक तौर पर धन्यवाद भुलां चुकां की खिमा PTC चैनल का भी दास धनवादी है और इन सारे कैमरामैन सारी टीम का दास धनवादी है जिन्होंने समय सिर पहुँच के कृपा की है कहते हैं जितों थोड़ा मिलता वो बंदा होर भी मंग कर लैंदा उन्हें बेनती करांगे थोड़ा जिहा समा जे होर एडजस्ट कर लैन तो आने वाले समय च होर वधिया एक घंटे का समा किसी तरह अगर बना सकन है उन्हें बेनती हुक्म नहीं गुजारिश है अगर हो सके तो बहुत धन्यवादी होवांगे कई दफा सतगुरु जी का शब्द लमेरा आता है तो केवल पंक्तियां पढ़ के खिमा मंगनी पैंदी है इसलिए जे इस ते विचार कर लैन तो बहुत धन्यवादी होवांगे फिर तो भुल चुक की खिमा दस्त बस्ता गुरु फतेह की दात अपनी अपनी झोली च पुआओ जी वाहिगुरु जी का खालसा वाहिगुरु जी की फतेह।